ਮਹਾਂਪੁਰਸ਼ ਜੀ ਨੂੰ ਦਾਨ ਵੀ ਕਰਦੇ ਨਾਮ ਦਾਨ। ਨਾਮ ਦਾਨ ਉਹ ਪੁਰਖ ਕਰ ਸਕਦਾ ਜਿਸ ਪੁਰਖ ਕੋਲ ਵਾਧੂ ਚੀਜ਼ ਹੁੰਦੀ ਹੈ, ਜਿਹਦੇ ਕੋਲ ਵਾਧੂ ਨਹੀਂ ਹੁੰਦੀ ਉਹ ਦਾਨ ਨਹੀਂ ਕਦੀ ਕਰ ਸਕਦਾ। ਦੂਜੀ ਗੱਲ ਇੱਕ ਹੋਰ ਚੇਤੇ ਰੱਖਿਓ ਕਿ ਦਾਨ ਦੇ ਪੈਸੇ ਨਹੀਂ ਲਏ ਜਾਂਦੇ। ਜਦੋਂ ਆਪਾਂ ਕਿਸੇ ਨੂੰ ਕੋਈ ਦਾਨ ਕਰਦੇ ਹਾਂ ਉਹਦਾ ਪੈਸਾ ਨਹੀਂ ਦਿੱਤਾ ਜੀ। ਮਹਾਂਪੁਰਸ਼ਾਂ ਦੇ ਕੋਲ ਨਾਮ ਦਾਨ ਮਿਲਦਾ ਉਹਦੀ ਕੋਈ ਕੀਮਤ ਨਹੀਂ ਤਾਰੀ ਜਾਂਦੀ। ਜਿਸ ਤਰ੍ਹਾਂ ਕਿਸੇ ਨੂੰ ਸਿਮਰ ਸਾਧ ਸੰਗਤੀ ਕੋਈ ਨਸ਼ਾ ਲਾਉਣਾ ਹੋਵੇ, ਕਿਸੇ ਨੂੰ ਅਮਲੀ ਬਣਾਉਣਾ ਹੋਵੇ, ਅਮਲੀ ਬੰਦੇ ਪਹਿਲਾਂ ਥੋੜਾ ਜਿਹਾ ਕੋਲੋਂ ਦੇ ਕੇ ਉਹਨੂੰ ਅਮਲ ਦਾ ਰਸ ਖਾਉਂਦੇ ਆ ਕਿ ਅਮਲ ਦਾ ਨਸ਼ਾ ਕੀ। ਉਹ ਜਦੋਂ ਉਹਨੂੰ ਅਮਲ ਲੱਗ ਜਾਂਦਾ ਫਿਰ ਉਹਦੇ ਹੱਥ ਪੈਰ ਟੁੱਟਦੇ ਆ, ਫਿਰ ਉਹਨੂੰ ਆਨੰਦ ਉਹ ਪਹਿਲੇ ਬਾਣਾ ਨਹੀਂ ਆਉਂਦਾ। ਉਹ ਕਹਿੰਦਾ ਭਾਈ ਹੁਣ ਮੈਨੂੰ ਹੋਰ ਦੇ। ਫਿਰ ਉਹ ਜਿਹੜੇ ਦੇਣੇ ਵਾਲੇ ਨਸ਼ਾ ਲਾਉਣ ਵਾਲੇ ਕਹਿੰਦੇ ਭਾਈ ਹੁਣ ਆਪਣੇ ਪੈਸੇ ਤੱਕ ਕੇ ਲਿਆ। ਤੇ ਜਿਹੜਾ ਨਾਮ ਦਾਨ ਹੈ, ਦਾਨ ਦਾ ਪੈਸਾ ਕੋਈ ਨਹੀਂ ਲਿਆ ਜਾਂਦਾ, ਉਹ ਮਹਾਂਪੁਰਸ਼ ਮੈਨੂੰ ਚੜਕ ਲਾਉਂਦੇ ਆ। ਉਹਦੇ ਤੋਂ ਬਾਅਦ ਫਿਰ ਇਹਨੂੰ ਜਿਹੜੀ ਫਿਰ ਉਸ ਚੀਜ਼ ਦੀ ਖਰੀਦਣੀ ਪੈਂਦੀ ਆ, ਜਿਹੜੀ ਅਮਰਤ ਦੀ ਦਾਤ ਹੈ ਮੁੱਲ ਮਿਲੀ ਆ ਸਾਧ ਸੰਗਤੀ, ਕਿਸੇ ਨੂੰ ਫਰੀ ਨਹੀਂ ਮਿਲੀ। ਨਾਮ ਦਾਤ ਦਾ ਫਰੀ ਮਿਲ ਜਾਂਦਾ, ਅਮਰਤ ਦੀ ਦਾਤ ਫਰੀ ਹੁੰਦੀ। ਮਤ ਵੀ ਭੁਲੇਖਾ ਜਾਣੇ ਕਿਸੇ ਨੂੰ ਅਮਰਤ ਦੀ ਦਾਤ ਮੁਫ਼ਤ ਹੀ ਮਿਲ ਗਈ ਹੈ, ਮੁਫ਼ਤ ਨਹੀਂ ਹੈ। ਇਹ ਸਭ ਤੋਂ ਮਹਿੰਗੀ ਚੀਜ਼ ਹੈ ਅਮਰਤ ਦੀ ਦਾਤ। ਇਹ ਸਤਿਗੁਰੂ ਜੀ ਨੇ ਇਹਦੀ ਕੀਮਤ ਰੱਖੀ ਸੀ। ਹੁਣ ਤਾਂ ਵੈਸੇ ਕੀਮਤ ਨਾ ਕੋਈ ਦੱਸਦਾ ਹੀ ਹੈ ਤੇ ਨਾ ਕੋਈ ਪੁੱਛਦਾ ਹੀ ਹੈ। ਤੇ ਸਾਧ ਸੰਗਤੀ ਉਹਦੀ ਜਿਹੜੀ ਮਹਾਨਤਾ ਵੀ ਅਮਰਤ ਦੀ, ਉਹ ਬਹੁਤ ਘੱਟ ਬੰਦੇ ਜਾਣਦੇ ਨੇ ਅਮਰਤ ਦੀ ਮਹਾਨਤਾ ਕੀ ਹੈ। ਜਿਹਨਾਂ ਨੂੰ ਇਹ ਮਹਾਨਤਾ ਮਹਾਂਪੁਰਸ਼ ਦੱਸਦੇ ਇਹਦੀ ਮਹਾਨਤਾ ਕੀ ਹੈ। ਸਤਿਗੁਰੂ ਬਾਣੀ ਵਿੱਚ ਲਿਖਦੇ ਆ, ਕੰਚਨ ਸਿਉਂ ਪਾਈਏ ਜੀ ਕੋਲ, ਮਨ ਦੇ ਰਾਮ ਲਈਆ ਹੈ ਮੁੱਲ। ਕਹਿੰਦੇ ਇਹ ਤਾਂ ਭਾਈ ਮੁੱਲ ਲਈ ਹੈ, ਚੀਜ਼ ਮੁਫ਼ਤ ਨਹੀਂ ਲਈ। ਅਮਰਤ ਦੀ ਦਾਤ ਫਿਰ ਮੁੱਲ ਲਈ ਜਾਂਦੀ ਹੈ। ਨਾਮ ਦਾਨ ਜਿਹੜਾ ਹੁੰਦਾ ਉਹ ਮਹਾਂਪੁਰਸ਼ਾਂ ਕੋਲੋਂ ਦਾਨ ਫਰੀ ਮਿਲ ਜਾਂਦਾ। ਇਹ ਮਹਾਂਪੁਰਸ਼ਾਂ ਕੋਲੋਂ ਪਰਪਕਾਰੀ ਪੁਰਖਾਂ ਕੋਲੋਂ ਉਹ ਫਿਰ ਥੋੜਾ ਜਿਹਾ ਬਖਸ਼ਿਸ਼ ਕਰ ਦਿੰਦੇ ਆ, ਜਿੱਥੇ ਮਨੁੱਖ ਦੀ ਸੋਟੀ ਗ੍ਰੰਥੀ ਜੁੜ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਵੀ ਮਨੁੱਖ ਸ਼ੁਰੂ ਕਰ ਦੂੰਗਾ ਤੇ ਸੁਣਨ ਦੀ ਸਮਰੱਥਾ ਵੀ ਹੋ ਜਾਊਗੀ। ਕਈ ਵਾਰੀ ਸੁਣਾਉਣ ਦੀ ਸਮਰੱਥਾ ਹੋ ਜਾਂਦੀ ਹੈ, ਸੁਣਨ ਦੀ ਸਮਰੱਥਾ ਨਹੀਂ ਹੁੰਦੀ। ਇਹਦੇ ਵਿੱਚ ਮਹਾਂਪੁਰਸ਼ਾਂ ਦੀ ਧੂੜੀ ਦੇ ਵਿੱਚ ਪਾਈ ਇਹ ਵੀ ਚੀਜ਼ ਮਿਲ ਜਾਂਦੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਕਰੀਏ ਸਭ ਤੇ ਉੱਚਾ। ਜਿਹੜਾ ਇਹਦੇ ਵਿੱਚ ਨਿਮਰਤਾ ਦੀ ਵੀ ਇੱਕ ਬਖਸ਼ਿਸ਼ ਮਿਲ ਜਾਂਦੀ ਮਹਾਂਪੁਰਖਾਂ ਦੀ ਧੂੜੀ ਦੇ ਵਿੱਚੋਂ, ਕਿਉਂਕਿ ਮਹਾਂਪੁਰਸ਼ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾ ਮਿਲਦੇ ਨੇ। ਹੈ ਸੰਸਾਰ ਦੇ ਵਿੱਚੋਂ ਸਭ ਤੋਂ ਉੱਚੇ ਬ੍ਰਹਮ ਗਿਆਨੀ, ਉੱਚ ਤੇ ਉੱਚਾ ਮਾਨ ਆਪਣੇ ਹੈ ਸਭ ਤੇ ਨੀਚਾ। ਇਹਦੇ ਵਿੱਚ ਇੱਕ ਸਭ ਸਤਿਗੁਰੂ ਦੀ ਬਖਸ਼ਿਸ਼ ਕਰਦੇ ਭਾਈ ਸਾਧੂ ਦੀ ਧੂੜੀ ਦੇ ਵਿੱਚ ਇੱਕ ਮਨੁੱਖ ਨੂੰ ਨਿਮਰਤਾ ਵੀ ਪ੍ਰਾਪਤ ਹੋਊਗੀ। ਜਦੋਂ ਮਨੁੱਖ ਨੀਵਾ ਹੋ ਜਾਂਦਾ, ਪਰਮੇਸ਼ਰ ਦੀ ਸਾਧ ਸੰਗਤੀ ਸੁਭਾਅ ਹੈ ਕਿ ਜਿੱਥੇ ਜਿੱਦਾਂ ਪਾਣੀ ਦਾ ਸੁਭਾਅ ਬਣਿਆ ਹੋਇਆ, ਤੁਸੀਂ ਪਾਣੀ ਛੱਡਦੇ ਹੋ, ਪਾਣੀ ਨੂੰ ਕਹਿਣਾ ਨੀ ਪੈਂਦਾ ਕਿ ਫਲਾਣੇ ਪਾਸੇ ਨੂੰ ਚੱਲ ਜਾ, ਜਿੱਧਰ ਦਾ ਪਾਸਾ ਨੀਵਾ ਹੁੰਦਾ ਪਾਣੀ ਉੱਥੇ ਜਾ ਕੇ ਖੜ ਜਾਂਦਾ। ਇਸੇ ਤਰ੍ਹਾਂ ਜਿਹੜਾ ਕੋਈ ਹਿਰਦਾ ਨੀਵਾ ਹੁੰਦਾ, ਜਿਹੜਾ ਹਿਰਦਾ ਨਿਮਰਤਾ ਵਿੱਚ ਹੈ, ਜਿਹਦੇ ਅੰਦਰ ਹੋਂਦੇ ਨਹੀਂ ਹੈ, ਗੁਰੂ ਨੇ ਉੱਥੇ ਜਾ ਕੇ ਆਪਣੇ ਆਪ ਹੀ ਬੈਠਣਾ। ਨਿਮਰਤਾ ਵਾਲੀ ਜਗ੍ਹਾ ਤੇ ਗੁਰੂ ਨੇ ਬੈਠਣਾ। ਜਿਹੜਾ ਕੁਛ ਨੀਵਾ ਹੋ ਗਿਆ, ਜਿਹੜਾ ਸਾਰਿਆਂ ਤੋਂ ਉੱਚਾ ਹੋ ਗਿਆ, ਤੇ ਸਾਧ ਸੰਗਤੀ ਗੁਰੂ ਉਹਨੂੰ ਪ੍ਰਵਾਨ ਨਹੀਂ ਕਰਦਾ। ਜਦ ਤੇ ਜਾਣੇ ਮੈਂ ਕਿਸ ਕਰਤਾ, ਤਦ ਤੱਕ ਗਰਭ ਜੋਨ ਮੈਂ ਫਿਰਤਾ। ਇਹ ਗੁਰੂ ਦੀ ਬਖਸ਼ਿਸ਼ ਉਸੇ ਪੁਰਖ ਤੇ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਸਭਨਾ ਨੌਕਰ ਦਾਨ। ਜਦੋਂ ਇਹ ਬਖਸ਼ਿਸ਼ ਕਿਸੇ ਨੂੰ ਮਿਲ ਜਾਂਦੀ ਹੈ, ਉਹ ਮਹਾਂਪੁਰਸ਼ ਨੇ ਉਹਦੀ ਕਮਾਈ ਕਰਕੇ ਪਾਈ ਅਤੇ ਜਗਿਆ ਸੁਣ ਦੀ ਬਖਸ਼ਿਸ਼ ਕਰਦੇ ਆ, ਵੰਡਦੇ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੌਕਰ ਦਾਨ। ਜਨਮ ਕਰਮ ਮਨ ਉਤਰੇ ਮਨ ਤੇ ਜਾਏ ਕੁਮਾਰ। ਜਨਮਾਂ ਦੇ ਮੰਤਰਾਂ ਦੀ ਕਰਮਾਂ ਦੀ ਜਿਹੜੀ ਮਨੁੱਖ ਦੇ ਹਿਰਦੇ ਤੇ ਮੈਲ ਚੜੀ ਹੋਈ ਹੈ, ਇਹਦੇ ਮਨ ਦਾ ਹੰਕਾਰ ਵੀ ਉੱਤਰ ਜਾਂਦਾ। ਸਭ ਪੁਰਖਾਂ ਦੀ ਕਰਮਾਂ ਦੀ ਧੂੜੀ ਨਾਲ ਮਨ ਜਿਹੜਾ ਸਾਧ ਸੰਗਤੀ ਬਹੁਤ ਹੰਕਾਰ ਵਿਅਕਤੀ ਬਣ ਜਾਂਦੀ, ਮੈਂ ਇਹ ਕਰ ਸਕਦਾ, ਮੈਂ ਇਹ ਕਰ ਸਕਦਾ। ਇਹ ਸਾਰੀ ਵਿਅਕਤੀ ਸਾਧ ਦੀ ਧੂੜੀ ਨਾਲ ਨਿਵੇਟ ਹੋ ਸਕਦੀ ਹੈ, ਨਹੀਂ ਤਾਂ ਕੋਈ ਵੀ ਇਸ ਗੱਲ ਨੂੰ ਨਿਵੇਟ ਨਹੀਂ ਕਰ ਸਕਦਾ ਕਿ ਹੋਂਦੇ ਦੀ ਗੱਲ ਨੂੰ ਕੋਈ ਨਿਵੇਟ ਕਰ ਦੇ। ਸਤਿਗੁਰੂ ਜੀ ਕਹਿੰਦੇ ਆਪਸ ਕੋ ਕਰਮ ਬੰਤ ਕਹਾਵੇ, ਜਨਮ ਮਰੇ ਕੋ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਕੁਮਾਰ, ਸੋ ਮੂਰਖ ਅੰਧਾ ਅਗਿਆਨ, ਪਰ ਕਿਰਪਾ ਜਿਸ ਕੇ ਹਿਰਦੇ ਪ੍ਰੀਤੀ ਵਸਾਵੇ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਇਹਦੇ ਹਿਰਦੇ ਵਿੱਚ ਗਰੀਬੀ ਸਮਾਉਂਦੀ ਹੈ, ਉਹ ਇੱਥੇ ਵੀ ਮੁਕਦਾ ਤੇ ਅੱਗੇ ਵੀ ਪਾਈ ਸੁਖ ਨੂੰ ਪ੍ਰਾਪਤ ਹੋ ਜਾਂਦਾ। ਭਾਰਤ ਦੇ ਵਿੱਚ ਅੱਖਰ ਨੇ ਸਾਧ ਸੰਗਤੀ ਪ੍ਰਭਾਵ ਪੈ ਤੇ ਦੱਦਾ ਗਰੀਬੀ ਤਿੱਤਰ ਦਿਆਵ, ਜਿਸ ਪੁਰਖ ਦੇ ਅੰਦਰ ਉਹਨੂੰ ਭਗਤ ਦਾ ਦਰਜਾ ਦਿੱਤਾ ਜਾਂਦਾ। ਬੜੀ ਔਖੀ ਗੱਲ ਹੈ ਇਹ ਗਰੀਬੀ ਕਿਸੇ ਪੁਰਖ ਦੇ ਅੰਦਰ ਸਮਾਉਣੀ। ਇਹ ਸਭ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਈਆ ਗਰੀਬੀ ਉਹਨਾਂ ਕਲਿਆਂ ਕੋਲੇ ਸੀ। ਬਾਕੀ ਇਹ ਕਪਾਈਆ ਸਾਰੀ ਸ੍ਰਿਸ਼ਟੀ ਵਿੱਚ ਬਣਦੀ ਪਈ ਹੈ। ਇਹ ਗਰੀਬੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹੀ ਪ੍ਰਾਪਤ ਹੁੰਦੀ ਹੈ। ਤਾਂ ਸਤਿਗੁਰੂ ਕਹਿੰਦੇ ਜਨਮ ਕਰਮ ਮਨ ਉੱਤਰ ਮਨ ਕੇ ਜਾਏ ਕੁਮਾਰ। ਜਨਮਾਂ ਜਨਮਾਂਤਰਾਂ ਦੀ ਕਰਮਾਂ ਦੀ ਮੈਲ ਜਿਹੜੀ ਮਨੁੱਖ ਦੇ ਹਿਰਦੇ ਤੇ ਚੜੀ ਹੋਈ ਹੈ ਉਹ ਮਨ ਦਾ ਹੰਕਾਰ ਵੀ ਮਨੁੱਖ ਦਾ ਉੱਤਰ ਜਾਊਗਾ। ਜਨਮ ਕਰਮ ਮਨ ਉੱਤਰੇ ਮਨ ਤੇ ਜਾਏ ਕੁਮਾਰ ਅੱਠ ਸਰ ਤੀਰਥ ਸਰਲ ਪੁੰਨ ਜੀ ਦਇਆ ਪ੍ਰਮਾਨ। ਹਰ ਤੀਰਥਾਂ ਦਾ ਸਭ ਸੰਗਤੀ ਪੁੰਨ ਲਿਖਿਆ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ। ਵੈਸੇ ਹਰ ਤੀਰਥ ਬਹੁਤ ਪ੍ਰਮਾਣੀ ਪਤੇ ਨੇ। ਵੈਸੇ ਸ਼ਿਵਜੀ ਮਹਾਰਾਜ ਨੇ 3 ਕਰੋੜ ਤੀਰਥ ਦੱਸੇ ਸਨ। ਪਾਰਵਤੀ ਨੇ ਪੁੱਛਿਆ ਮਹਾਰਾਜ ਕਿੰਨੇ ਤੀਰਥ ਨੇ? ਇਹਨਾਂ ਤੀਰਥਾਂ ਤੇ ਜਾ ਕੇ ਮਨੁੱਖ ਦਾ ਭਲਾ ਹੋ ਜਾਵੇ, ਕਿਉਂਕਿ ਸਤਿਯੁਗ ਵਿੱਚ ਤੀਰਥਾਂ ਤੇ ਕੋਈ ਇਸ਼ਨਾਨ ਕਰਦਾ ਸੀ ਉਹਨੂੰ ਸਭ ਸੰਗਤੀ ਮੁਕਤੀ ਪ੍ਰਾਪਤ ਹੋ ਜਾਂਦੀ ਸੀ। ਤੇ ਉਸ ਸ਼ਿਵਜੀ ਮਹਾਰਾਜ ਕਹਿਣ ਲੱਗੇ ਪਾਰਵਤੀ 3 ਕਰੋੜ ਤੀਰਥ ਨੇ। ਕਹਿੰਦੀ ਮਹਾਰਾਜ ਇਹ ਤਾਂ ਬਹੁਤ ਨੇ, ਕਲਯੁਗ ਵਿੱਚ ਤਾਂ ਇੰਨੀ ਉਮਰ ਨਹੀਂ ਹੋਣੀ ਕਿ ਇੱਕ ਦਿਨ ਦਾ ਇੱਕ ਤੀਰਥ ਕਰ ਲਵੇ, ਤਾਂ ਵੀ ਇੰਨੇ ਦਿਨ ਨਹੀਂ ਪੂਰੇ ਹੋਣੇ। ਕਹਿਣ ਲੱਗੇ ਤੂੰ ਸ੍ਰੇਸ਼ਟ ਮੰਦਰ ਸ੍ਰੇਸ਼ਟ ਜਿਹੜੇ ਤੀਰਥ ਨੇ ਉਹਨਾਂ ਦੀ ਤੂੰ ਚੁਣ ਲੈ, ਉਹ ਤੀਰਥਾਂ ਨੂੰ ਮਾਨਤਾ ਦੇ ਦਿੰਦੇ। ਉਸ ਵੇਲੇ ਪਾਰਵਤੀ ਨੇ 68 ਤੀਰਥ ਚੁਣੇ ਸਨ, ਜਿਹਦਾ ਪ੍ਰਮਾਣ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਹੋਇਆ। ਜਿਤਨੇ ਮੰਦਰ ਦੇਵੀ ਥਾਪੇ ਜਿਤਨੇ ਦੋਜੇ ਧੂੜ ਸਾਧੂ ਕੀਤਾ ਹੈ, ਜਿੰਨੇ ਤੀਰਥ ਨੇ ਉਹ ਸਾਧੂ ਦੀ ਪੂਰੀ ਲੋਚ ਨੇ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਦੋਂ ਕਦੀ ਤੀਰਥਾਂ ਤੇ ਜਾ ਕੇ ਭਾਈ ਉੱਥੇ ਇਸ਼ਨਾਨ ਕਰਦੇ ਸੀ, ਉਹ ਤੀਰਥ ਵੀ ਐਸੇ ਸਾਧੂਆਂ ਦੀ ਪੂਰੀ ਲੋਚਦੇ ਹਨ ਜਿਹੜੇ ਸੰਸਾਰੀ ਲੋਕਾਂ ਦੀ ਮੈਲ ਸੰਸਾਰੀ ਆਪਣੀ ਮੈਲ ਸੰਸਾਰ ਦੇ ਲੋਕ ਤੀਰਥਾਂ ਤੇ ਜਾ ਕੇ ਉਤਾਰਦੇ ਨੇ, ਉਹ ਤੀਰਥਾਂ ਦੀ ਮੈਲ ਫਿਰ ਸਾਧੂ ਚੱਕਦੇ ਨੇ। ਸਤਿਗੁਰੂ ਬਾਣੀ ਵਿੱਚ ਲਿਖਦੇ ਨੇ ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇਰੇ ਉਤਮ ਧੂੜ ਸਾਧੂ ਕੀ ਤਾਈ, ਜਿਹਦੇ ਵਿੱਚ ਪਾਪ ਮੈਲ ਭਰੇ ਹਮਰੇ ਵਿੱਚ ਹਮਰੀ ਮੈਲ ਧੂੜ ਸਾਧੂ ਕੀ ਪਾਈ। ਜਿੰਨੀਆਂ ਨਦੀਆਂ ਪਵਿੱਤਰ ਨੇ ਉਹ ਸਾਰੀਆਂ ਸਾਧੂ ਦੀ ਧੂੜੀ ਨੂੰ ਲੋਚਦੀਆਂ ਨੇ। ਜਿਤਨੀ ਸ੍ਰੇਸ਼ਟ ਕੁਮਰੀ ਮੇਰੇ ਸਵਾਮੀ ਇਤਨੀ ਲੋਚੇ ਧੂੜ ਸਾਧੂ ਕੀ ਤਾਈ, ਜਿੰਨੀ ਸ੍ਰੇਸ਼ਟੀ ਆ ਕਹਿੰਦੇ ਸਾਰੇ ਸਾਧੂ ਦੀ ਧੂੜੀ ਨੂੰ ਲੋਚਦੇ ਨੇ। ਤਾਂ ਸਤਿਗੁਰੂ ਜੀ ਨੇ ਕਿਹਾ ਕਿ 18 ਤੀਰਥਾਂ ਦਾ ਪੁੰਨ ਇਹ ਵੀ ਜੀਵ ਤੇ ਦਇਆ ਕਰਦੇ। ਇਹ ਵੀ ਕੋਈ ਬਾਣੀ ਪੜ੍ਹਦਾ ਰਹੇ ਪਸ਼ੂ ਧਰੇ ਖੜੇ ਰਹਿਣ, ਸਤ ਸੰਗੀ ਬਾਣੀ ਪੜ੍ਹਦਾ ਰਹੇ ਆਵੇ ਭੁੱਖੇ ਕਰੋਈ ਜਾਣ, ਨਹੀਂ ਇੱਕ ਜੀਵ ਤੇ ਦਇਆ ਕਰਨ ਲਈ ਪਹਿਲਾਂ ਤਾਂ ਆਪਣੀ ਜੀਵ ਆਤਮਾ ਤੇ ਦਇਆ ਕਰੋਗੇ ਫਿਰ ਦੂਜਿਆਂ ਤੇ ਦਇਆ ਕਰਦੇ ਸਮਰਾਪ ਹੁੰਦਾ। ਜਿਹੜਾ ਪੁਰਖ ਆਪਣੀ ਜੀਵ ਆਤਮਾ ਨੂੰ ਜਮਾਂ ਦੇ ਵਸ ਵਿੱਚ ਪਾ ਦੇਵੇ ਤਾਂ ਦੁਨੀਆਂ ਤੇ ਦਇਆ ਕਰਦੇ ਸਮਰੱਥ ਹੋ ਹੀ ਨਹੀਂ ਸਕਦਾ। ਪਹਿਲਾਂ ਆਪਣੀ ਜੀਵ ਆਤਮਾ ਤੇ ਦਇਆ, ਉਹਦੇ ਤੋਂ ਬਾਅਦ ਫਿਰ ਦੂਜਿਆਂ ਤੇ ਦਇਆ ਕਰਨ ਦੀ ਸਮਰੱਥਾ ਮਨੁੱਖ ਦੇ ਅੰਦਰ ਆ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਅਕਸਰ ਤੀਰਥ ਸਬਲ ਪੁੰਨ ਜੀ ਦਇਆ ਪ੍ਰਮਾਣ। ਪਹਿਲੀ ਪੰਕਤੀ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਨਾ ਮੋਹੀ ਹੈ ਬਿਨਸੇ ਲੋਕ ਸਵਾ। ਜਦੋਂ ਕੋਈ ਸਾਧੂ ਦੀ ਧੂੜੀ ਲੋਚ ਜਾਂਦੀ ਹੈ ਇਹ ਚੀਜ਼ਾਂ ਸਾਧ ਸੰਗਤ ਦੀ ਸ਼ਾਂਤ ਹੋ ਜਾਂਦੀ, ਕਾਮ ਦੀ ਅਗਨੀ ਕ੍ਰੋਧ ਦੀ ਅਗਨੀ ਮੋਹੀ ਹੈ ਬਿਨਸੇ ਲੋਕ ਸਵਾ। ਜਿਹੜਾ ਲੋਕ ਪੁੱਤਰ ਉਹ ਵੀ ਕਹਿੰਦੇ ਖੜ ਜਾਂਦਾ ਜਿਸਨੇ ਮਹਾਂਪੁਰਖ ਦੀ ਕੋਸ਼ਿਸ਼ ਹੁੰਦੀ ਹੈ। ਤਾਂ ਸਤਿਗੁਰੂ ਕਹਿੰਦੇ ਅਕਸਰ ਤੀਰਥ ਸਬਲ ਪੁੰਨ ਜੀ ਦਇਆ ਪ੍ਰਮਾਣ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਣ। ਜਿਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਦਇਆ ਕਰਕੇ ਬਖਸ਼ਿਸ਼ ਕੀਤੀ ਹੈ ਉਹ ਸਿਆਣੇ ਪੁਰਖ ਨੇ, ਉਹ ਸੁਗੜ ਸਿਆਣੇ ਨੇ, ਉਹਨਾਂ ਦੇ ਬਖਸ਼ਿਸ਼ਾਂ ਤੇ ਹੁੰਦੀ ਹੈ। ਸੋਈ ਪੁਰਖ ਜਿਹੜਾ ਮਿਲਿਆ ਪਰ ਆਪਣਾ ਨਾਨਕ ਤਿੰਨ ਪ੍ਰਮਾਣ। ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਆਪਣੇ ਪਰਮੇਸ਼ਰ ਦੀ ਨਿਰੰਕਾਰ ਦੀ ਪ੍ਰਾਪਤੀ ਹੋ ਗਈ ਹੈ ਭਾਈ, ਉਹਨਾਂ ਦੇ ਅਸੀਂ ਪ੍ਰਮਾਣ ਜਾਂਦੇ ਹਾਂ। ਮਾਂ ਸੁੱਚੇ ਸਿਰ ਕਾਢੀਏ ਜਿਹਨ ਪੂਰਾ ਪੁਰਖ ਮਿਹਰਬਾਨ। ਮਾਂ ਮਹੀਨੇ ਵਿੱਚ ਸੁੱਚੇ ਪੁਰਖ ਉਹੀ ਕੱਢੇ ਜਾਂਦੇ ਨੇ, ਉਹੀ ਪੁਰਖ ਸੁੱਚੇ ਗਿਣੇ ਜਾਂਦੇ ਨੇ ਜਿਹਨਾਂ ਤੇ ਪਰਮੇਸ਼ਰ ਮਿਹਰਬਾਨ ਹੁੰਦਾ, ਜਿਹਨਾਂ ਤੇ ਪਰਮੇਸ਼ਰ ਦਇਆਵਾਨ ਹੁੰਦਾ, ਜਿਹਨਾਂ ਤੇ ਦਇਆ ਹੋ ਜਾਂਦੀ ਹੈ ਭਾਈ। ਉਹਨਾਂ ਨੂੰ ਕੀ ਮਿਲਦਾ? ਵੀ ਉਹਨਾਂ ਨੂੰ ਮਹਾਤਮਾ ਦੀ ਸੰਗਤ, ਸਾਧੂਆਂ ਦੀ ਸੰਗਤ। ਸਤਿਗੁਰੂ ਬਾਣੀ ਵਿੱਚ ਲਿਖਦੇ ਜਿਨ ਕੋ ਪਏ ਦਿਆਲ ਜਿਨ ਸਾਧੂ ਸੰਗ ਪਿਆ ਅਮਰਤ ਹਰ ਕਾ ਨਾਮ ਇਹਨੀ ਜਮੀ ਜਪ ਲਿਆ। ਤਾਂ ਭਾਈ ਇਹ ਪਰਮੇਸ਼ਰ ਦੀ ਦਿਆਲਤਾ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਸਾਧੂਆਂ ਦਾ ਮਲਾਪ ਹੋ ਜਾਣਾ, ਪਰਮੇਸ਼ਰ ਦੇ ਪਿਆਰਿਆਂ ਦਾ ਮਲਾਪ ਹੋ ਜਾਣਾ। ਫਿਰ ਸਭ ਤੋਂ ਵੱਡੀ ਦਇਆ ਤੋਂ ਪਰਮੇਸ਼ਰ ਦੀ ਦਇਆ ਤੋਂ ਬਾਅਦ ਸਾਧੂ ਦੇ ਮਲਾਪ ਤੋਂ ਬਾਅਦ ਭਾਈ ਉਹਨਾਂ ਦੇ ਹੁਕਮ ਮੰਨਣ ਦੀ ਸਮਰੱਥਾ ਹੋ ਜਾਣੀ, ਉਹਨਾਂ ਦੇ ਵਚਨ ਤੇ ਚੱਲਣ ਦੀ ਸਮਰੱਥਾ ਹੋ ਜਾਣੀ। ਕਈ ਵਾਰੀ ਮਲਾਪ ਹੋ ਜਾਂਦਾ ਸਾਧੂ ਦਾ ਸਾਧ ਸੰਗਤ ਦੀ, ਮਨੁੱਖ ਦੇ ਅੰਦਰ ਵਚਨ ਮੰਨਣ ਦੀ ਸਮਰੱਥਾ ਨਹੀਂ ਹੁੰਦੀ। ਕਈ ਵਾਰੀ ਮੁਰਸ਼ਦ ਕਾਮਲ ਮਿਲ ਜਾਂਦਾ ਸਿੱਖ ਆਮਲ ਨਹੀਂ ਹੁੰਦਾ, ਕਈ ਵਾਰੀ ਸਿੱਖ ਆਮਲ ਹੁੰਦਾ ਮੁਰਸ਼ਦ ਕਾਮਲ ਨਹੀਂ ਹੁੰਦਾ। ਇਹ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ ਸਾਧ ਸੰਗਤ ਦੀ, ਜਿਹਨਾਂ ਨੂੰ ਮਹਾਂਪੁਰਖ ਪੂਰਨ ਪਰਮੇਸ਼ਰ ਦੇ ਨਾਲ ਮਿਲੇ ਹੋਏ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਣੀ। ਇਹ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਹ ਤੋਂ ਵੱਡੇ ਭਾਗ ਇਹ ਹੁੰਦੇ ਨੇ ਜੇ ਸਾਧੂ ਦਾ ਬਚਨ ਮੰਨਣ ਦੀ ਸਮਰੱਥਾ ਹੋ ਜਾਣੀ। ਇਹ ਸਤਿਗੁਰੂ ਜੀ ਮਹੀਨੇ ਵਿੱਚ ਗਿਆਨ ਪੁੱਛਦੇ ਆ, ਜਿਹਨਾਂ ਪੁਰਸ਼ਾਂ ਨੂੰ ਮਾਘ ਦੇ ਮਹੀਨੇ ਦਾ ਇਸ਼ਨਾਨ ਕਰਨਾ ਪਏ, ਉਹ ਸਾਧੂਆਂ ਦੀ ਸੰਗਤ ਕਰਕੇ, ਮਹਾਂਪੁਰਖਾਂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਉਹਦੇ ਤੇ ਰੌਣਾ ਕਰਨ, ਭਾਈ ਨਾਮ ਜਪਣਾ ਜਾਂ ਜਪਾਉਣਾ, ਜਾਂ ਕੋਈ ਪਰਮੇਸ਼ਰ ਦੇ ਮਾਰਗ ਤੇ ਤੁਰਨਾ, ਜਾਂ ਤੁਰਨ ਦੀ ਕਿਸੇ ਨੂੰ ਪ੍ਰੇਰਨਾ ਕਰਨੀ, ਇਹ ਮਹਾਂਪੁਰਖਾਂ ਦੀ ਬਖਸ਼ਿਸ਼ ਵਿੱਚ ਇਹ ਵਸਤੂਆਂ ਮਿਲਦੀਆਂ ਨੇ। ਪਰ ਤੁਸੀਂ ਭਾਈ ਗੁਰਮੁਖ ਪਿਆਰੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੇ ਅੱਜ ਗੁਰਮੁਖ ਪਿਆਰੇ ਇੱਥੇ ਦੀ ਧੂੜੀ ਮਸਤਕ ਨੂੰ ਲਾਉਣ ਵਾਸਤੇ ਬਹੁਤ ਸੰਗਤਾਂ ਪੱਤਰ ਹੋਈਆਂ ਨੇ ਭਾਈ ਸਾਰਿਆਂ ਨੂੰ ਜੀ ਆਇਆ। ਰਾਗੀ ਢਾਡੀ ਬਹੁਤ ਕਮਿਸ਼ਨ ਆਏ ਨੇ, ਰਾਗੀ ਸਿੰਘ ਆਏ ਨੇ, ਸਾਰਿਆਂ ਨੂੰ ਜੀ ਆਇਆ। ਜਿੰਨਾ ਜਿੰਨਾ ਸਮਾਂ ਮਿਲੇਗਾ ਭਾਈ ਸਾਰਿਆਂ ਨੂੰ ਦਿੱਤਾ ਜਾਵੇਗਾ, ਬਾਕੀ ਸਾਰੇ ਸੰਗਤ ਭਾਈ ਜਿੰਨੇ ਵੀ ਆਏ ਹੋ ਤੁਸੀਂ, ਜਿਨ੍ਹਾਂ ਨੇ ਜਲ ਪਾਣੀ ਨਹੀਂ ਛਕਿਆ ਉਹ ਜਲ ਪਾਣੀ ਛੱਕ ਕੇ ਉਸ ਤੋਂ ਬਾਅਦ ਲੰਗਰ ਭਾਈ ਨੂੰ ਛਕਣਾ ਹੋਵੇ, ਸਤਿਗੁਰੂ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਦੀਵਾਨ ਸ਼ਾਮ ਤੱਕ ਛਕਣਗੇ। ਰਾਗੀ ਢਾਡੀ ਗੁਰਮੁਖ ਪਿਆਰੇ ਗੁਰੂ ਜੀ ਮਹਿਮਾ ਪ੍ਰਾਪਤ ਨੂੰ ਸਰਪਣ ਕਰਾਉਣਗੇ। ਉਹ ਸਾਰੀ ਸੰਗਤ ਨੂੰ ਜੀ ਆਇਆ, ਜਿਹਦੇ ਕਦਮ ਜੀ ਚੱਲ ਕੇ ਆਏ ਭਾਈ ਦਾਸਾਂ ਦੇ ਸਿਰ ਮੱਥੇ ਤੇ, ਸਤਿਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸਭ ਸੰਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ। ਤੋ ਸਾਰੀ ਸੰਗਤ ਭਾਈ ਦਾਸ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਤਿਹਾਸ ਆਪਣੇ ਨਾਲ ਬਹੁਤ ਹੀ ਜ਼ਿਆਦਾ
ਦੀ ਰਾਖੀ ਵਾਸਤੇ ਚੱਲਣ ਦੀ ਰਾਖੀ ਵਾਸਤੇ ਸਤਿਗੁਰੂ ਜੀ ਨੇ ਲੜੀਆਂ ਸਨ ਕਿ ਆਪ ਹੀ ਜਗਸੀ ਮੁਕਤਸਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਤਕਰੀਬਨ ਸਤਿਗੁਰੂ ਜੀ ਛੇ ਪੋਹ ਚੱਲੇ ਤੇ ਸਾਧ ਸੰਗਤ ਜੀ ਤਕਰੀਬਨ ਸਾਰਾ ਹੀ ਮਹੀਨਾ ਸਤਿਗੁਰੂ ਜੀ ਦਾ ਜੋ ਪ੍ਰਤੀਤ ਹੋਇਆ ਉਹ ਸੰਗਤਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਉਥੋਂ ਪਰਿਵਾਰ ਵਿਛੋੜੇ ਤੋਂ ਹੁੰਦੇ ਹੋਏ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ ਅੱਜ ਸਥਾਨ ਬਣਿਆ ਹੋਇਆ ਕਿਹੜਾ ਚੱਕਣ ਤੋਂ ਬਾਅਦ ਉੱਥੇ ਸਰਸਾ ਨਦੀ ਵੈਸੇ ਉਸ ਇਲਾਕੇ ਵਿੱਚ ਨਦੀ ਕਹਿੰਦੇ ਨੇ ਸਾਡੇ ਤਕਰੀਬਨ ਇੱਥੇ ਹੁਸ਼ਿਆਰਪੁਰ ਜਾਂ ਜਲੰਧਰ ਇਲਾਕੇ ਵਿੱਚ ਉਹਨਾਂ ਨੂੰ ਚੋਹ ਦਾ ਨਾਮ ਦਿੱਤਾ ਜਾਂਦਾ ਉਹ ਬਰਸਾਤੀ ਉਹ ਵਗਦੇ ਸਨ ਜਦੋਂ ਪਾਣੀ ਬਰਸਾਤ ਦਾ ਪੈਂਦਾ ਤੇ ਵਗ ਜਾਂਦੇ ਸੀ ਬਾਕੀ ਸਮਿਆਂ ਤੇ ਉਹ ਜਿਹੜੀ ਉਹਨੂੰ ਨਦੀ ਕਹਿੰਦੇ ਨੇ ਉੱਧਰ ਆਮ ਤੌਰ ਤੇ ਰੋਪੜ ਦੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੇ ਚੋਹ ਹਨ ਉਹਨਾਂ ਨੂੰ ਨਦੀਆਂ ਦੇ ਨਾਮ ਦਿੱਤੇ ਜਾਂਦੇ ਨੇ ਉਹ ਬਰਸਾਤ ਦੇ ਮੌਸਮ ਤੇ ਬਰਸਾਤੀ ਪਾਣੀ ਨਾਲ ਚੱਲਦੀ ਸੀ ਉਹ ਸਰਸਾ ਨਦੀ ਦੇ ਚੜ੍ਹਨ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਟਿਕਾਣਾ ਜਿੱਥੇ ਅੱਜ ਪ੍ਰਭਾਵ ਵਿਛੋੜਾ ਸਥਾਨ ਹੈ ਉੱਥੇ ਸਾਹਿਬਾਂ ਨੇ ਆਪਣੇ ਆਸਣ ਲਾਏ ਤਕਰੀਬਨ 10,000 ਸਿੰਘ ਉੱਥੇ ਸ਼ਹੀਦ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੇ 40 ਸਿੰਘਾਂ ਸਮੇਤ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੋਟਲ ਰੋਪੜ ਪੱਟਾ ਸਾਹਿਬ ਤੋਂ ਹੁੰਦੇ ਹੋਏ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਔਰ ਸਾਹਿਬ ਦੀ ਗੜੀ ਵਿੱਚ ਪਹੁੰਚੇ ਆ ਦੂਸਰੇ ਪਾਸੇ ਮਾਤਾ ਜੀ ਕਿਸੋਕੇ ਸਾਹਿਬ ਜਾ ਕੇ ਸੂਬਾ ਸਰਹੰਦ ਦੀ ਜੇਲ ਦੇ ਵਿੱਚ ਕੋਈ ਸਮਾਂ ਬਤੀਤ ਕਰਕੇ ਸਾਹਿਬਜ਼ਾਦਿਆਂ ਨੂੰ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਮਾਤਾ ਜੀ ਦੀ ਉਸ ਸਥਾਨ ਤੇ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਮਾਤਾ ਜੀ ਦੀ ਸ਼ਹਾਦਤ ਕੀ ਗਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਸਾਹਿਬ ਦੀ ਗੜੀ ਤੋਂ ਨਿਕਲ ਕੇ ਅੱਗੇ ਮਾਛੀਵਾੜਾ ਸਾਹਿਬ ਤਕਰੀਬਨ 8 ਪੋਹ ਦੀ ਰਾਤ ਨੂੰ ਮਾਛੀਵਾੜੇ ਆਏ ਨੇ ਉੱਥੇ ਜਿੰਨਾ ਜਿੰਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਉਂਦੇ ਗਏ ਉਸੇ ਤਰ੍ਹਾਂ ਅੱਜ ਵੀ ਮੇਲੇ ਲੱਗਦੇ ਨੇ 8 ਪੋਹ ਮਾਛੀਵਾੜੇ ਤੋਂ ਬਾਅਦ 4 ਦਿਨ ਰਹਿ ਕੇ ਸਤਿਗੁਰੂ ਜੀ ਉੱਥੋਂ ਗਨੀ ਖਾਂ ਤੇ ਨਵੀ ਖਾਂ ਦੋ ਭਰਾਵਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪੜ੍ਹਨਾ ਚੱਕ ਕੇ ਲੁਧਿਆਣੇ ਦੇ ਕੋਲ ਆਲਮਗੀਰ ਗੁਰਦੁਆਰਾ ਅਸਥਾਨ ਪੈਂਦਾ ਉੱਥੇ ਸਤਿਗੁਰਾਂ ਦਾ ਪੜ੍ਹਨਾ ਲਿਜਾ ਕੇ ਰੱਖਿਆ ਉੱਥੇ ਭਾਈ ਨਰਾਇਆ ਸਿੰਘ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਘੋੜਾ ਭੇਟ ਕੀਤਾ ਉੱਥੋਂ ਸਾਹਿਬ ਘੋੜੇ ਤੇ ਚੜ੍ਹ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹ ਗੁਰਦੁਆਰਾ ਮਹਿਦੇ ਆਣਾ ਹੁੰਦੇ ਹੋਏ ਰਾਏ ਕੋਲ ਰਾਏ ਕੱਲੇ ਦੇ ਕੋਲ ਸਤਿਗੁਰੂ ਜੀ ਅੱਜ ਇੱਥੇ ਨਵੇਂ ਜਗ ਤੁਰੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਥਾਨ ਬਣਿਆ ਹੋਇਆ ਉਸੇ ਸਥਾਨ ਤੇ ਸਾਹਿਬਾਂ ਨੂੰ ਮੁਗਲੇ ਮਾਹੀ ਨੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸ਼ਹੀਦੀ ਦਾ ਆ ਕੇ ਵਰਣਨ ਕਰਕੇ ਸਾਰੀ ਗੱਲ ਸੁਣਾਈ ਸੀ ਉੱਥੇ ਸਾਹਿਬਾਂ ਨੇ ਫਿਰ ਵਚਨ ਕੀਤਾ ਸੀ ਮੁਗਲ ਰਾਜ ਦੀ ਜੜ ਅੱਜ ਤੋਂ ਅਸੀਂ ਪੜ ਲਿੱਤੀ ਹੈ ਤੇ ਸਰਹੰਦ ਵਸੀ ਉਜੜੇ ਤੇ ਮਲੇਰਕੋਟਲਾ ਵਸੇ ਦਾ ਬਲ ਦੇ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੋਂ ਅੱਗੇ ਰਾਏ ਕੱਲੇ ਨੂੰ ਬਲ ਦਿੰਦੇ ਹੋਏ ਜਿੰਨੇ ਕਾਂਗੜ ਹੁੰਦੇ ਹੋਏ ਮੁਕਤਸਰ ਸਾਹਿਬ ਦੀ ਧਰਤੀ ਨਗਰਾਣੇ ਦੀ ਧਾਰ ਜਿੱਥੇ ਪਾਣੀ ਕੁਦਰਤੀ ਤੌਰ ਤੇ ਖੜਿਆ ਰਹਿੰਦਾ ਸੀ ਉੱਥੇ ਕਿਤੇ ਪਾਣੀ ਮਿਲਦਾ ਨਹੀਂ ਸੀ ਕੋਟ ਕਪੂਰੇ ਤੋਂ ਸਤਿਗੁਰੂ ਜੀ ਨੇ ਕਪੂਰੇ ਨੂੰ ਪੁੱਛਿਆ ਕਪੂਰਿਆ ਕੋਈ ਸਾਨੂੰ ਐਸੀ ਜਗ੍ਹਾ ਦੱਸੋ ਜਿੱਥੇ ਜੰਗ ਲੜਨ ਵਾਸਤੇ ਵਧੀਆ ਜਗ੍ਹਾ ਹੋਵੇ ਤੇ ਕਪੂਰੇ ਨੇ ਸਾਹਿਬਾਂ ਨੂੰ ਫਿਰ ਮੁਕਤਸਰ ਦੀ ਧਰਤੀ ਜਿੱਥੇ ਅੱਜ 40 ਮੁਕਤਿਆਂ ਦਾ ਸਥਾਨ ਬਣਿਆ ਹੋਇਆ ਉਹਦੇ ਦੱਸਣ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੇ ਆਏ ਉੱਥੇ ਪਾਣੀ ਦੀ ਹਰ ਵੇਲੇ ਸਾਧ ਸੰਗਤ ਜੀ ਖੜਾ ਰਹਿੰਦਾ ਸੀ ਕੁਦਰਤੀ ਤੌਰ ਤੇ ਉੱਚੀ ਠਹਿਰੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੈਠੇ ਉੱਥੇ ਹੀ ਸਤਿਗੁਰੂ ਜੀ ਨੂੰ ਪਹਿਲਾਂ ਮੁਕਤਸਰ ਸਾਹਿਬ ਦੀ ਜੰਗ ਤੋਂ ਪਹਿਲਾਂ 40 ਮੁਕਤੇ ਜਿਹੜੇ ਕਿਸੇ ਪੰਜ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੁਲਾਵਾ ਜਿੱਥੇ ਸਿਗਾਏ ਸੀ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਉਹੀ ਫਿਰ ਜਿਹੜੇ ਮਹਾਂ ਸਿੰਘ ਦੇ ਨਾਲ 40 ਸਿੰਘ ਹੋਰ ਸਨ ਮਾਝੇ ਦੇ ਸਿੰਘ ਸਨ ਇਹਨਾਂ ਸਾਰਿਆਂ ਨੇ ਭਾਈ ਜਦੋਂ ਘਰ ਪਹੁੰਚੇ ਵੀ ਕਰੋਲਾਦ ਦਾ ਮਿਹਰ ਦੇ ਨਾਲ ਸ਼ਰਮਸਾਰ ਹੋ ਕੇ ਫਿਰ ਮਾਤਾ ਭਾਗਵਤ ਜੀ ਦੇ ਨਾਲ ਮੁਕਤਸਰ ਸਾਹਿਬ ਦੀ ਧਰਤੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਉੱਥੇ ਸਤਿਗੁਰੂ ਜੀ ਨੂੰ ਜਾ ਕੇ ਮਿਲੇ ਤੇ ਮੁਕਤਸਰ ਦੀ ਜਿਹੜੀ ਜੰਗ ਹੈ ਮੁਗਲ ਫੌਜਾਂ ਸੂਬਾ ਸਰਹੱਦ ਦੀਆਂ ਫੌਜਾਂ ਸਤਿਗੁਰੂ ਜੀ ਦੇ ਅੱਗੇ ਪਿੱਛੇ ਟੱਚੀਆਂ ਫਿਰਦੀਆਂ ਸੀ ਉੱਥੇ ਬੜਾ ਘਮਸਾਨ ਦਾ ਯੁੱਧ ਹੋਇਆ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਚੀ ਛੇਰੀ ਦੇ ਉੱਤੇ ਬਹਿ ਕੇ ਤੀਰ ਚਲਾਉਂਦੇ ਰਹੇ ਤੇ ਜਿਹੜੇ ਸਿੰਘ ਸਨ ਉਹਨਾਂ ਨੇ ਝਾੜੀਆਂ ਦੇ ਉੱਪਰ ਆਪਣੇ ਵਸਤਰ ਪਾ ਦਿੱਤੇ ਤੇ ਮੁਗਲ ਫੌਜਾਂ ਨੂੰ ਭੁਲੇਖਾ ਲੱਗੇ ਤੇ ਤੰਬੂ ਲੱਗੇ ਹੋਏ ਨੇ ਪਰ ਇਹ ਸਿੰਘ ਸਾਹਿਬ ਸਿੰਘ ਜੀ ਉੱਥੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਿਲਾਂ ਹੀ ਨਿਕਲ ਚੁੱਕੇ ਸਨ ਇੱਥੇ ਆ ਕੇ ਸਤਿਗੁਰੂ ਦੇ ਜੰਗ ਵਿੱਚ ਜੂਝਣਾ ਕੀਤਾ ਤੇ ਜਦੋਂ ਸਭ ਸਿੰਘ ਸ਼ਹੀਦ ਹੋ ਗਏ ਤੇ ਜੰਗ ਦਾ ਸਾਧ ਸਿੰਘ ਜੀ ਮੁਗਲ ਫੌਜਾਂ ਦੌੜ ਗਈਆਂ ਕਿਉਂਕਿ ਪਾਣੀ ਦਾ ਜਿਹੜਾ ਕਬਜ਼ਾ ਸੀ ਉਹ ਪਾਣੀ ਕਬਜ਼ਾ ਸਿੰਘਾਂ ਦਾ ਸੀ ਤੇ ਇਸ ਕਰਕੇ ਮੁਗਲ ਫੌਜਾਂ ਨੂੰ ਬਹੁਤਾ ਸਮਾਂ ਨਹੀਂ ਲੱਗਿਆ ਤੇ ਜਿਹੜੇ ਸਿੰਘ ਸ਼ਹੀਦ ਹੋਏ ਸਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਿਰ ਆਪਣੇ ਘੋੜੇ ਤੇ ਚੜ੍ਹਨ ਲੱਗੇ ਤੇ ਰਕਾਬ ਟੁੱਟ ਗਈ ਉਹ ਰਕਾਬ ਅੱਜ ਵੀ ਉੱਥੇ ਮੁਕਤਸਰ ਸਾਹਿਬ ਪਈ ਹੈ ਫਿਰ ਸਤਿਗੁਰੂ ਜੀ ਦੂਸਰੇ ਘੋੜੇ ਤੇ ਬੈਠ ਕੇ ਜਿੱਥੇ ਸਿੰਘਾਂ ਨੇ ਸਰੀਰ ਪਾਏ ਸਨ ਸਾਹਿਬ ਘੋੜੇ ਤੋਂ ਉਤਰ ਕੇ ਕੱਲੇ ਕੱਲੇ ਸਰੀਰ ਨੂੰ ਹਰੇਕ ਸਿੰਘ ਨੂੰ ਖਿਤਾਬ ਦਿੰਦੇ ਚਲੇ ਗਏ ਮੇਰਾ 5000 ਹੈ ਮੇਰਾ 10000 ਵੀ ਅੱਜ ਭਾਵੇਂ 5000 10000 ਦੀ ਕੋਈ ਕੀਮਤ ਨਹੀਂ ਪਰ ਸਾਧ ਸਿੰਘ ਜੀ ਉਸ ਵੇਲੇ ਕਰੋੜਾਂ ਦੀ ਕੀਮਤ ਦੇ ਨਾਲ ਦਾ ਹੋਵੇਗਾ ਇਸ ਤਰ੍ਹਾਂ ਖਿਤਾਬ ਦਿੰਦੇ ਫਿਰ ਕੱਲੇ ਕੱਲੇ ਸਿੰਘ ਨੂੰ ਮਹਾਂ ਸਿੰਘ ਦੇ ਸਰੀਰ ਦੇ ਕੋਲ ਪਹੁੰਚੇ ਹੈ ਜਿੱਥੇ ਮਹਾਂ ਸਿੰਘ ਸਾਹਿਬ ਦਾ ਸੀ ਕਦੀ ਸਰੀਰ ਸਾਧ ਸਿੰਘ ਜੀ ਬੇਹੋਸ਼ ਹੋ ਜਾਂਦਾ ਸੀ ਕਦੀ ਹੋਸ਼ ਵਿੱਚ ਆ ਜਾਂਦਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਮਹਾਂ ਸਿੰਘ ਦਾ ਜਿਹੜਾ ਸਿਰ ਸੀ ਆਪਣੇ ਪੱਟ ਦੇ ਉੱਤੇ ਰੱਖਿਆ ਮੋਢੇ ਤੇ ਰੱਖਿਆ ਤੇ ਆਪਣੇ ਸਾਧ ਸਿੰਘ ਜੀ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਿਆ ਮੂੰਹ ਪੂੰਝ ਕੇ ਉਸਨੂੰ ਹੋਸ਼ ਵਿੱਚ ਲਿਆਂਦਾ ਤੇ ਮਹਾਂ ਸਿੰਘ ਨੇ ਦੇਖਿਆ ਕਿ ਉਹਦਾ ਜਿਹੜਾ ਸੀਸ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੱਟਾਂ ਤੇ ਪਿਆ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਮਹਾਂ ਸਿੰਘਾਂ ਜੋ ਵੀ ਤੂੰ ਮੰਗਦਾ ਤੈਨੂੰ ਦੇ ਸਕਦੇ ਹਾਂ ਤਿੰਨਾਂ ਲੋਕਾਂ ਦੀ ਪਾਤਸ਼ਾਹੀ ਲੈ ਲੈ ਜਾਂ ਕੋਈ ਹੋਰ ਸੰਸਾਰ ਦਾ ਸੁੱਖ ਲੈਣਾ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਤੇਰੇ ਮਨ ਦੀ ਇੱਛਾ ਹੈ ਤੂੰ ਇੱਛਾ ਆਪਣੀ ਪ੍ਰਗਟ ਕਰ ਤੈਨੂੰ ਹੁਣ ਗੁਰੂ ਤੇਰੇ ਸਾਹਮਣੇ ਗੁਰੂ ਖੁਸ਼ ਹੈ ਤੇ ਉਸ ਵੇਲੇ ਮਹਾਂ ਸਿੰਘ ਨੇ ਅੱਖਾਂ ਵਿੱਚ ਪਾਣੀ ਭਰ ਕੇ ਇਹੀ ਵਚਨ ਕੀਤਾ ਸਾਹਿਬ ਕਿ ਜਿਹੜੇ ਅਸੀਂ ਤੁਹਾਨੂੰ ਬਦਾਵਾ ਲਿਖ ਕੇ ਦੇ ਆਏ ਹਾਂ ਉਹ ਬਦਾਵਾ ਪਾੜ ਦਿਓ ਕਿਉਂਕਿ ਮੇਰੇ ਨਾਲ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਅੰਦਰ ਨਹੀਂ ਕੋਈ ਵੜਨ ਦਿੰਦਾ ਤੇ ਉਹਨਾਂ ਵਿੱਚ ਸਾਧ ਸੰਗਤ ਜੀ ਸਾਨੂੰ ਉੱਥੋਂ ਇਹ ਆਖਿਆ ਜਾਂਦਾ ਕਿ ਤੁਸੀਂ ਗੁਰੂ ਨੂੰ ਬਦਾਵਾ ਲਿਖ ਕੇ ਦੇ ਕੇ ਆਏ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜੇ ਚਮਕੌਰ ਸਾਹਿਬ ਦੀ ਗੜੀ ਤੋਂ ਤਾੜੀ ਮਾਰ ਕੇ ਨਿਕਲੇ ਸੀ ਤਾੜੀ ਮਾਰ ਦਾ ਮਤਲਬ ਸੀ ਕਿ ਇੱਥੇ ਮੈਂ ਸਾਰੀ ਹੱਥੀ ਚਮਕੌਰ ਸਾਹਿਬ ਤੋਂ ਚੱਲਿਆ ਨਾ ਤਾਂ ਘੋੜਾ ਸੀ ਨਾ ਜੋੜਾ ਸੀ ਨਾ ਕਲਮੀ ਸੀ ਕੋਈ ਸਾਧ ਸੰਗਤ ਜਿਹੜੇ ਅਨੰਦਪੁਰ ਸਾਹਿਬ ਤੋਂ ਜਿੰਨੀਆਂ ਵੀ ਵਸਤੂਆਂ ਕੀਮਤੀ ਲੈ ਕੇ ਤੁਰੇ ਸਨ ਕੋਈ ਨਾਲ ਨਹੀਂ ਸੀ ਉਸ ਵੇਲੇ ਨੰਗੇ ਪੈਰੀ ਸਾਹਿਬ ਚਮਕੌਰ ਸਾਹਿਬ ਤੋਂ ਤੁਰੇ ਸਨ ਇਹ ਜਿਹੜੀ ਬੜੀ ਸਾਧ ਸੰਗਤ ਜੀ ਜਿਹੜਾ ਬਦਾਵਾ ਮਹਾਂ ਸਿੰਘ ਦਾ ਲਿਖਿਆ ਹੋਇਆ ਸੀ ਇਹ ਬਦਾਵਾ ਸਾਹਿਬਾਂ ਨੇ ਆਪਣੇ ਕਮਰ ਕੁੱਸੇ ਵਿੱਚ ਰੱਖਿਆ ਹੋਇਆ ਸੀ ਪਤਾ ਸੀ ਕਿ ਕਿਸੇ ਟਾਈਮ ਤੇ ਨੁਕਸਾਨ ਹੋਣਗੇ ਫਿਰ ਬਖਸ਼ੇ ਜਾਣਗੇ ਸਾਧ ਸਿੰਘ ਜੀ ਉਸ ਵੇਲੇ ਸਾਹਮਣੇ ਉਹ ਬਦਾਵਾ ਕੱਢਿਆ ਜਿਹੜਾ ਬਦਾਵਾ ਸਿਆਹੀ ਦੇ ਨਾਲ ਲਿਖਿਆ ਹੋਇਆ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਨੇ ਜਦੋਂ ਲਹੂ ਨਾਲ ਸਾਫ ਕੀਤਾ ਲਹੂ ਨਾਲ ਧੋਤਾ ਉੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨਾਂ 40 ਸਿੰਘਾਂ ਦਾ ਸੰਸਕਾਰ ਕਰਕੇ ਆਪਣੇ ਹੱਥੀ ਉਹਨਾਂ ਨੂੰ 40 ਮੁਕਤੀਆਂ ਦਾ ਵਰਦਾਨ ਦਿੱਤਾ ਅੱਜ ਸਿੱਖ ਕੌਮ ਦੇ ਵਿੱਚ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਜਿੱਥੇ 4 ਸਹਿਜਾਦੇ 5 ਪਿਆਰੇ 40 ਮੁਕਤੇ 40 ਮੁਕਤਿਆਂ ਦਾ ਨਾਮ ਵਿਸ਼ੇਸ਼ ਤੌਰ ਤੇ ਆਉਂਦਾ ਹੈ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਇਹ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਭਾਵੇਂ ਕੁਛ ਜ਼ਿਆਦਾ ਪੜ੍ਹੇ ਹੋਏ ਜਿਹੜੇ ਲੋਕਾਂ ਨੇ ਕੱਲ੍ਹ ਦੇ ਦਿਨ ਮਨਾ ਲਿਆ ਪਰ ਇਹ ਸਿੱਖ ਕੌਮ ਦਾ ਬੜੀ ਖੁਸ਼ਕਿਸਮਤੀ ਹੈ ਕਿ ਸਾਡਾ ਮੋਰਚਾ ਇਹ ਵੀ ਫਤਿਹ ਹੋ ਗਿਆ ਕਿ ਜਿਹੜਾ ਗੁਰਪੁਰਬਾਂ ਦਾ ਸੰਗਰਾਂਦਾਂ ਦਾ ਰੌਲਾ ਸੀ ਉਹ ਰੌਲਾ ਸਾਰਾ ਮੁੱਕ ਗਿਆ ਜੋ ਸਾਡੀਆਂ ਸਿੱਖ ਧਰਮ ਦੇ ਪੁਰਾਤਨ ਗੁਰਪੁਰਬ ਸਨ ਪੁਰਾਤਨ ਸੰਗਰਾਂਦਾ ਸਨ ਹੁਣ ਉਹਦੇ ਅਨੁਸਾਰ ਹੀ ਸਾਰੀਆਂ ਮਨਾਈਆਂ ਜਾ ਰਹੀਆਂ ਇਹ ਵੀ ਇੱਕ ਸਿੱਖ ਕੌਮ ਬਹੁਤ ਵੱਡੀ ਵਧਾਈ ਹੈ ਕਿਉਂਕਿ 6 ਸਾਲ ਤੋਂ ਇਹ ਜਲੰਧਰ ਜਾਰੀ ਹੋਇਆ ਸੀ ਤਕਰੀਬਨ ਰੌਲਾ 9 ਸਾਲ ਤੋਂ ਪੈਂਦਿਆਂ ਨੂੰ ਹੋ ਗਿਆ ਸੀ ਉਹ ਜ਼ਿਆਦਾ ਪੜ੍ਹੇ ਲਿਖੇ ਲੋਕ ਜਿਹਨਾਂ ਨੂੰ ਇਸ ਗੱਲ ਤੋਂ ਬਿਲਕੁਲ ਅਣਜਾਣ ਸਨ ਗੁਰੂ ਦੇ ਇਤਿਹਾਸ ਤੋਂ ਅਣਜਾਣ ਸਨ ਜਾਂ ਗੁਰੂ ਦੀ ਜੋ ਕਰਨੀ ਹੈ ਉਸ ਤੋਂ ਅਣਜਾਣ ਸਨ ਸਿੱਖ ਕੌਮ ਦੇ ਵਿੱਚ ਦੁਰਧਾ ਖੜੀ ਕਰ ਦਿੱਤੀ ਸੀ ਇਸ ਕਰਕੇ ਉਹਨਾਂ ਸੰਗਰਾਂਦਾਂ ਦੇ ਅਨੁਸਾਰ ਕੱਲ੍ਹ ਮੁਕਤਸਰ ਸਾਹਿਬ ਦੀ ਧਰਤੀ ਤੇ ਕਮੇਟੀ ਵੱਲੋਂ ਦਿਨ ਮਨਾਇਆ ਗਿਆ ਔਰ ਇਹ ਦਿਨ ਅੱਜ ਹੈ ਸਾਧ ਸਿੰਘ ਜੀ ਜਿਹੜਾ ਸਿਲੰਡਰ ਪ੍ਰਾਰੰਭ ਹੋਵੇਗਾ ਉਹ ਸਾਰੇ ਗੁਰਪੁਰਬ ਸਹੀ ਹੋ ਜਾਣਗੇ ਤੇ ਜਿਹੜੀਆਂ ਸੰਗਰਾਂਦਾਂ ਨੇ ਉਹ ਸਾਰੀਆਂ ਜ਼ਿਕਰ ਦੀ ਸਬਕ ਦੇ ਅਨੁਸਾਰ ਮਨਾਈਆਂ ਜਾਣਗੀਆਂ ਜਿਹੜੇ ਗੁਰਪੁਰਬ ਨੇ ਉਹ ਸੁਖੀ ਸਤਿਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪੁਰਬ ਹੈ ਉਹ ਮਨਾਇਆ ਜਾਵੇਗਾ ਪੰਜੇ ਪਾਤਸ਼ਾਹ ਜੀ ਮਹਾਰਾਜ ਜੇਠ ਸੁਦੀ ਦੇ ਵਿੱਚ ਮਨਾਇਆ ਜਾਂਦਾ ਉਹ ਵੀ ਉਸੇ ਤਰ੍ਹਾਂ ਮਨਾਇਆ ਜਾਵੇਗਾ ਸਾਰੇ ਗੁਰਪੁਰਬ ਤਕਰੀਬਨ ਸੰਗਰਾਂਦਾਂ ਇਹ ਸਿੱਖ ਕੌਮ ਨੂੰ ਬਹੁਤ ਵੱਡੀ ਵਧਾਈ ਹੈ ਅੱਜ ਦੇ ਦਿਨ ਤੇ ਇਹ ਮੋਰਚਾ ਵਧੇ ਹੋ ਗਿਆ ਤੇ ਬਾਕੀ ਸਾਧ ਸਿੰਘ ਜੀ ਅੱਜ ਇਹ ਦਿਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੁਕਤਸਰ ਦੀ ਧਰਤੀ ਤੇ ਇਹ ਆਖਰੀ ਚੰਦ ਸੀ ਸੰਤ ਜੀ ਦਾ ਇਹਦੇ ਤੋਂ ਬਾਅਦ ਫਿਰ ਜੰਗ ਨਹੀਂ ਕੋਈ ਵੀ ਹੋਇਆ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹਦੇ ਤੋਂ ਬਾਅਦ ਕਮਰ ਕੱਸਾ ਦਮਦਮਾ ਸਾਹਿਬ ਸਾਹਮੋ ਕੀ ਤਲਵੰਡੀ ਕਮਰ ਕੱਸਾ ਖੁੱਲ ਕੇ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਪੀੜ ਆਪਣੀ ਰਸਨਾ ਨੂੰ ਵਿਚਾਰ ਕੇ ਸਾਰੀ ਲਿਖਾਈ ਤੇ ਸਾਧ ਸਿੰਘ ਜੀ ਉਹਦੇ ਤੋਂ ਬਾਅਦ ਸਾਹਿਬ ਫਿਰ ਦੱਖਣ ਹਜ਼ੂਰ ਸਾਹਿਬ ਦੀ ਧਰਤੀ ਵੱਲ ਨੂੰ ਰਵਾਨਾ ਹੋ ਗਏ ਇਹ ਸਾਰਾ ਇਤਿਹਾਸ ਅੱਜ ਤੱਕ ਮੁਕਤਸਰ ਦਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਲੈ ਕੇ ਸਾਧ ਸਿੰਘ ਜੀ ਮੁਕਤਸਰ ਸਾਹਿਬ ਕਰ ਰਹੇ ਬਹੁਤ ਲੰਬਾ ਇਤਿਹਾਸ ਹੈ ਬੜੇ ਸਥਾਨ ਬਣੇ ਹੋਏ ਨੇ ਜਿਨ੍ਹਾਂ ਨੂੰ ਜਿੱਥੋਂ ਜਿੱਥੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲੰਘੇ ਸਨ ਉੱਥੇ ਉੱਥੇ ਅੱਜ ਸਥਾਨ ਬਣੇ ਹੋਏ ਨੇ ਉਸ ਜਿਹੜਾ ਰਸਤਾ ਹੈ ਉਹਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਹੋਇਆ ਉਸ ਮਾਰਗ ਦੇ ਉੱਤੇ ਹੀ ਸਾਰੇ ਸਾਧ ਸੰਗਤ ਦੀ ਸਥਾਨ ਆਉਂਦੇ ਨੇ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਕੀਤੀ ਹੈ ਮਕਾਨੀ ਖਾਨ ਨਵੀਂ ਘਰ ਭਰਾਵਾਂ ਨੇ ਜਾਂ ਰਾਏ ਇਕੱਲੇ ਨੇ ਜਾਂ ਸਾਧ ਸੰਗਤ ਬਹੁਤ ਸਾਰੇ ਮੁਸਲਮਾਨਾਂ ਨੇ ਵੀ ਬਖਸ਼ਿਸ਼ਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲੈਣਾ ਇੱਕ ਇਹ ਨਹੀਂ ਕਿ ਇਕੱਲੇ ਸਿੱਖਾਂ ਨੇ ਬਖਸ਼ਿਸ਼ਾਂ ਮਿਲੀਆਂ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਕੀਤਾ ਗੁਰੂ ਦੀ ਸੇਵਾ ਕੀਤੀ ਕਿਉਂਕਿ ਦੋ ਭਰਾ ਨੇ ਗਨੀ ਖਾਨ ਤੇ ਨਵੀਂ ਖਾਨ ਮਾਪੇ ਦੇ ਕਾਜੀ ਜੀਵਨ ਤੇ ਕਾਜੀ ਰੁਕਨ ਦੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜਨ ਜੀਵਨ ਨੇ ਲੱਭ ਮਾਰੀ ਸੀ ਉਹ ਕਾਜੀ ਜੀਵਨ ਤੇ ਕਾਜੀ ਰੁਕਨ ਦੀ ਦੋਹਾਂ ਨੇ ਜਦੋਂ ਸਤਿਗੁਰੂ ਜੀ ਦੇ ਚਰਨਾਂ ਚ ਸਾਰੇ ਸੰਸੇ ਨਿਰਵਿਕ ਹੋ ਗਏ ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਫਿਰ ਜਾਰੀ ਜੀਵਨ ਤੇ ਕਾਜੀ ਰੁਕਨ ਦੀ ਨੇ ਬੇਨਤੀ ਕੀਤੀ ਸੀ ਮਹਾਰਾਜ ਸਾਡਾ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਦੀ ਇੱਛਾ ਹੈ ਕਿ ਆਪ ਜੀ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਅਸੀਂ ਪਾਲਕੀ ਨੂੰ ਮੋਢਿਆਂ ਤੇ ਚੱਕ ਕੇ ਤੁਹਾਨੂੰ ਸਾਰੇ ਸ਼ਹਿਰ ਦੀ ਸੈਰ ਕਰਾਈਏ ਸਾਹਿਬ ਕਹਿਣ ਲੱਗੇ ਭਾਈ ਇਹ ਸੇਵਾ ਤੁਹਾਡੇ ਤੋਂ ਕਿਸੇ ਸਮੇਂ ਤੇ ਲੈ ਲਵਾਂਗੇ ਇਹ ਸੇਵਾ ਫਿਰ ਉਹ ਦੋਏ ਕਾਜੀ ਮੱਕੇ ਦੇ ਇੱਥੇ ਮਾਸ਼ੀ ਵਾਲੇ ਦੋਏ ਭਰਾ ਪੈਦਾ ਹੋਏ ਗਨੀ ਖਾਂ ਤੇ ਨਵੀ ਖਾਂ ਉਹਨਾਂ ਨੇ ਫਿਰ ਉਹੀ ਪਾਲਦਾਨ ਜਿਹੜਾ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਸੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਪੜਵੇ ਤੇ ਬਹਾਲ ਕੇ ਅੱਗੇ ਦੋਈ ਭਰਾ ਚੱਲੇ ਤੇ ਪਿੱਛੇ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਜੀ ਚੌਰ ਲੈ ਕੇ ਲੱਗੇ ਨੇ ਤੇ ਸਾਧ ਸਿੰਘ ਜੀ ਉਹ ਜਿਹੜੀ ਸੇਵਾ ਸੀ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ੀ ਹੈ ਇਹ ਸਾਰਾ ਸਮਾਂ ਸਤਿਗੁਰੂ ਜੀ ਦਾ ਇਸੇ ਤਰ੍ਹਾਂ ਸਾਧ ਸਿੰਘ ਨੂੰ ਬਤੀਤ ਹੋਇਆ ਤੋ ਰਹੋ ਵਿਚਾਰ ਬਹੁਤ ਸਾਰੇ ਰਾਗੀ ਕਾਜੀ ਵੱਲੋਂ ਪਿਆਰੇ ਕੀਰਤਨ ਦੀ ਜਥੇ ਵੀ ਆਏ ਹੋਏ ਨੇ ਸਾਹਿਬ ਸਤਿਗੁਰੂ ਜੀ ਨੇ ਜੋ ਮਹੀਨੇ ਦਾ ਸਤਿਗੁਰੂ ਜੀ ਨੇ ਗਿਆਨ ਬਖਸ਼ਿਸ਼ ਕੀਤਾ ਹੈ 12 ਮਾਹਾਂ ਦੇ ਵਿੱਚ ਕਿਉਂਕਿ ਸਾਧ ਸੰਗਤ ਜੀ ਬਿਕਰ ਵੀ ਸਮਰਥ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀਰਤਨ ਵੀ ਸਮਰਥ ਦੇ ਅਨੁਸਾਰ ਤੇ ਹੋਰ ਵੀ ਤੁਸੀਂ ਕਿਤੇ ਵੀ ਅਸਥਾਨ ਤੇ ਦੇਖੋ ਜਿੰਨੇ ਵੀ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜਾਂ ਮਾਤਾ ਸੁੰਦਰ ਕੌਰ ਜੀ ਤਾਂ ਮਾਤਾ ਸਾਹਿਬ ਨੇ ਉਹਨਾਂ ਦੇ ਜਿੰਨੇ ਵੀ ਹੁਕਮਨਾਮੇ ਨੇ ਉਹਨਾਂ ਸਾਰਿਆਂ ਦੇ ਹੁਕਮਨਾਮੇ ਬਿਕਰ ਵੀ ਸਮਰਤ ਲਿਖਿਆ ਹੋਇਆ ਜਦੋਂ ਸਮਤ ਦੀ ਗੱਲ ਆਉਂਦੀ ਹੈ ਤਾਂ ਵਿਕਰ ਵੀ ਹੈ ਜਦੋਂ ਸੰਨ ਦੀ ਗੱਲ ਆਉਂਦੀ ਤਾਂ ਇਸ ਵੀ ਹੈ ਇਸ ਕਰਕੇ ਜਿੱਥੇ ਸਮਤ ਦੀ ਗੱਲ ਹੈ ਉਹ ਵਿਕਰ ਨਹੀਂ ਇਸ ਕਰਕੇ ਸਤਿਗੁਰੂ ਜੀ ਨੇ ਜੋ 12 ਮਹਾਂ ਦਾ ਪਾਠ 12 ਮਹਾਂ ਦੀ ਬਾਣੀ ਉਚਾਰਨ ਕੀਤੀ ਹੈ وہ پچھلے مہینے کا جو ستگرو جی نے وہ مہینے کی بچار دسی سی وہ سات سنگت جی بتیت ہو چکے احمد کا مہینہ ترمی مہینہ گڑیا گیا ویسے بھی بہت ہندو دھرم کے بچ بھی اس مہینے ترمی مہینہ گڑیا جا رہا ہے اس مہینے میں اسناد کا مہاتم بہت لکھا ہوا مہا گرو ارجن دیو مہاراج نے اس مہینے کے اسناد کی مہتتا دستے ہوئے کیونکہ اب بہت دھارمک استھان سے بہت ساری دنیا دھارمک استھان کے سروور سے اسنان کر گئی ہے وہ کارن ہے کہ جڑا مہینہ ویسے بھی پسند شروع ہو جاتی ہے ہر ایک برہسپتی کیڑا آ جا منہ سات سنگی ٹھنڈ کا شریر بہت زیادہ تنگی منگتے ہیں اس مہینے میں ٹھنڈ بھی کٹ جاتی ہے اتنے جڑے راجی سنگھ نے وہ بھی بسنت راگ اپنے کیرتن شروع کرتے ہیں یہ مہینہ ویسے ہی سات سنگی بڑا بسنت کا مہینہ ویسے بھی بسنت پنجمی گرو گوبند سنگھ صاحب جی مہاراج کی شادی جب گرو کے لاہور ہوئی سی وہ اسی مہینے میں ہوئی سی بسنت پنجمی کا تہوار اس کر کے سکھ دھرم منایا جاتا ہے اس کر کے یہ مہینہ جا سکھ دھرم واسطے نہیں سارے دھرم واسطے ایک سوکھ نہیں ہے ہر ختم ہوتی ہے یہ تھوڑی تھوڑی گرمی نہ بہت ہی گرمی ہے نہ بہت ہی ٹھنڈ ہوتی ہے بنسپتی موڑی ہے درخت موڑتے ہیں نئے درختوں دیا کلما لا کے جڑے زمیندار ہیں نئے درخت پیدا کرتے ہیں یہ بہت مہینہ سوکھ نہیں ہونے کر کے ستگرو ارجن دیو مہاراج نے بخشش کی ہے ماگ بجن سنگ سال توڑی کر اسنان جی بھائی اسنان کرنا ستگرو جی کہتے بھائی دھارمی پورکھا دے گرمکھ پورکھا دے جڑی توڑی ہے توڑی کا مطلب ہے کہ اس مہاپرخ کے بجن دے چلنا توڑی کا مطلب یہ نہیں کہ شریر کی توڑی لا رہے تو بجن مننا مہاپرشوں کی توڑی کا اسنان سب تو سوکھ نہیں لکھا کیونکہ جڑے پورک پرمیشر کے نام جڑے ہوں نے انہوں کے سارے شریر کے اتنے پوتر ہوں نے اکھان بھی پوتر ہوں نے ہاتھ بھی پوتر ہوں جیب بھی پوتر ہوں انہوں کا سارا شریر ہی پوتر ہوں جیسے وہ شریر بیٹھ جانا وہ دھرتی پوتر ہو جائے جس شریر وہ کتنے اکھان کے درشٹی میں ہی پی جائے وہ دوسرے شریر بھی پوتر کر دیں اس طرح جتنے جتنے مہاپرک بیٹھتے ہیں اتنے اتنے سات سنگ تیرتھ بن جائے تیرتھ نے مہاپرش پیدا نہیں کیتے مہاپرشاں نے تیرتھ بنائے نے جتنے ویشن ساتھ ہیں سرخان سمندا وہ سیون سمرتھ اپنا دن سے سب بندہ جنیا مند باشناوا اس دھرتی سے ہوئی نے جدو کسی بھی دھرتی سے تھی مہاپرشاں کی پندگی والی دھرتی سے جاؤ اتنے من ٹھنڈ پراپت کرتا من کے سنکلپ کلپ کرم ہوں نے جدو تھی کتنے سات سنگی سنیمے چلے جاؤ جا بھائی کسائی کپڑے کھڑن والے دکان پہ چلے جاؤ جا تھی بیاہ شادیاں جو ارشیر گانے پاؤنڈے نے اتنے جا کے تاریخی من کی برتی اکڑنی ضرور ہے اتنے جا کے من کی برتی جڑتی نہیں ہے مہاپرکھا نے بندگی کر کے جتنے بھی بندگی کی دھرتی پوتر ہو جاتی ہے اس کر کے مہاپرکھا کی توڑی کا اسنان پوتر اس کر کے لکھا کہ مہاپرکھا کا شریر ہی سارا پوتر ہے انہوں نے اگ سارے پوتر نے سو شیس پاون پلا پوت ہے میری زندگی کے جو جائے لگے گئے پہلے رام سار اسنا کر ہے میری زندگی گن گاوے ہر پرب تیرے رام سارا شریر مہاپرکھا کا پوتر ہے تاہ ستگرو جی نے کہا بھی یہ اسنان کرنا ہے مہاپرکھا نے توڑی کا مہاپرکھا کے بچن من کے مہاپرکھا کے بچنا سے کر کے یہ اسنان میرے سب کو چنگا ہے بھائی مات منجن سنگ سادھو توڑی کر اسنان ہر کا نام تیرائے سب نام کا دان یہ توڑی پراپت کر کے منوکھ کی کروں گا ہری پرمیشر کا نام سن کی سمرتھا ہو جائے گی من کے اندر نام سن کی اچھا بن جائے گی ہر کا نام تہوار کی اچھا بن جائے گی منوکھ نام تہوار شروع کر دے گا پہلا من کی گرتی تہوار واسطے بھی توڑتی نہیں تو سننے واسطے بھی توڑتی نہیں مہاپرش کی توڑی کا یہی لاب ہے کہ منوکھ کا من گرتی بن جاتی ہے سمرن کریے نام تہوار کریے نام سننا کریے ستگرو جی کہتے ہوئے تو بعد جب چیز واضح ہو جاتی ہے پھر وہ پائی